ਤੈਨੂੰ ਕਹਿੰਦੇ ਜੀ, ਜਿੱਦਾਂ ਤੁਹਾਡੀ ਤੁਹਾਡੀ ਜੌਬ ਦੀ ਗੱਲ ਕਰ ਲਈਏ, ਆਪਾਂ ਅਡਿਕਸ਼ਨ ਕਾਉਂਸਲਰ ਦੀ ਗੱਲ ਕਰ ਲਈਏ, ਪਹਿਲਾਂ ਤਾਂ ਕਾਉਂਸਲਿੰਗ ਦੇ ਉੱਤੇ ਉਹ ਕਾਫੀ ਕਨਫਿਊਜ਼ਨ ਰਹਿੰਦਾ ਨਾ, ਵੀ ਇੱਕ ਗੱਲਬਾਤ ਨਾਲ ਬੰਦੇ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਜੀ। ਸੋ ਉਹ ਤੋਂ ਆਪਾਂ ਸ਼ੁਰੂ ਕਰਦੇ ਹਾਂ ਵੀ ਅਸਲ 'ਚ ਕਾਉਂਸਲਿੰਗ ਹੈ ਕੀ, ਜਾਂ ਫਿਰ ਜਿਹੜੀ ਅਡਿਕਸ਼ਨ ਕਾਉਂਸਲਿੰਗ ਆ ਉਹ ਕੀ ਹੁੰਦੀ, ਉਹਦਾ ਕੀ ਮਤਲਬ ਹੈ ਜੀ?
ਹਾਂਜੀ, ਥੈਂਕ ਯੂ ਜੀ। ਸੋ ਮੈਂ ਤੁਹਾਨੂੰ ਐਗਜ਼ਾਮਪਲ ਥਰੂ ਦੱਸਦੀ ਹਾਂ ਕਿ ਕਾਉਂਸਲਿੰਗ ਕੀ ਹੁੰਦੀ ਆ।
ਹਾਂਜੀ,
ਸੋ ਹੁਣ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮਸ ਹੁੰਦੀਆਂ ਸੀਗੀਆਂ, ਮੁਸ਼ਕਲਾਂ ਆਉਂਦੀਆਂ ਸੀਗੀਆਂ, ਹੈ ਨਾ, ਲੋਕ ਕਹਿ ਦਿੰਦੇ ਸੀਗੇ ਕਿ ਤੁਸੀਂ ਕੋਈ ਪਿੰਡ ਦੀ ਬੀਬੀ ਨੂੰ ਪੁੱਛਿਓ, ਹੈ ਨਾ, ਸਲਿਊਸ਼ਨ ਵਾਸਤੇ, ਜਾਂ ਤੁਸੀਂ ਸਰਪੰਚ ਨੂੰ ਪੁੱਛਿਓ, ਲੰਬੜਦਾਰ ਨੂੰ ਪੁੱਛਿਓ, ਹੈ ਨਾ, ਤਾਂ ਫਿਰ ਆਪਾਂ ਜਾਂਦੇ ਹੁੰਦੇ ਸੀਗੇ ਅਤੇ ਉਹ ਆਪਾਂ ਨੂੰ ਦੱਸ ਦਿੰਦੇ ਹੁੰਦੇ ਸੀਗੇ ਕਿ ਸਲਿਊਸ਼ਨ ਉਸ ਗੱਲ ਦਾ ਕੀ ਆ, ਹੈ ਨਾ,
ਬਿਲਕੁਲ,
ਜਾਂ ਆਪਾਂ ਨੂੰ ਗੱਲਾਂ ਦੇ ਵਿੱਚ ਇਹ ਦੱਸ ਦਿੰਦੇ ਸੀਗੇ ਕਿ ਤੁਸੀਂ ਗਲਤ ਆ ਜਾਂ ਦੂਸਰਾ ਬੰਦਾ ਗਲਤ ਆ, ਹੈ ਨਾ, ਕਿ ਉਹਦਾ ਸਲਿਊਸ਼ਨ ਕੀ ਹੋ ਸਕਦਾ ਆ। ਸੋ ਕਾਉਂਸਲਿੰਗ ਵੀ ਇੱਦਾਂ ਦੀ ਹੁੰਦੀ ਆ, ਹੈ ਨਾ, ਜਿੱਥੇ ਕਲਾਇੰਟ ਆ ਸਕਦੇ ਆ, ਆਪਣੀ ਦਿਲ ਦੀ ਗੱਲ ਸ਼ੇਅਰ ਕਰ ਸਕਦੇ ਆ, ਹੈ ਨਾ, ਅਤੇ ਕਾਉਂਸਲਰ ਤੁਹਾਨੂੰ ਇਹ ਵੀ ਦੱਸ ਸਕਦੇ ਆ ਕਿ ਜੇ ਤੁਹਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ, ਹੈ ਨਾ, ਜਾਂ ਤੁਹਾਨੂੰ ਨਸ਼ੇ ਦੀ ਕੋਈ ਬਿਮਾਰੀ ਆ, ਕਿ ਤੁਸੀਂ ਉਹਦਾ ਸਲਿਊਸ਼ਨ ਤੁਸੀਂ ਕਿੱਦਾਂ ਲੱਭ ਸਕਦੇ ਆ, ਹੈ ਨਾ, ਉਹਦਾ ਟ੍ਰੀਟਮੈਂਟ ਤੁਸੀਂ ਕਿੱਦਾਂ ਕਰ ਸਕਦੇ ਆ। ਸੋ ਕਾਉਂਸਲਿੰਗ ਇਸ ਗੱਲ ਦੀ ਹੁੰਦੀ ਆ, ਜਿਹੜੀ ਨਸ਼ਿਆਂ ਦੀ ਕਾਉਂਸਲਿੰਗ ਹੁੰਦੀ ਆ।
ਠੀਕ ਹੈ, ਮਤਲਬ ਤੁਸੀਂ ਆਪਣੇ ਤਜਰਬੇ 'ਚੋਂ ਕਹਿ ਦਈਏ, ਤੁਸੀਂ ਜਾਂ ਉਸ ਚੀਜ਼ ਦੇ ਐਕਸਪਰਟ ਹਾਂ, ਤੁਸੀਂ ਉਸ ਚੀਜ਼ ਨਾਲ ਸਮਝਾ ਸਕਦੇ ਹੋ।
ਹਾਂਜੀ ਹਾਂਜੀ।
ਅਤੇ ਜਦੋਂ ਆਪਾਂ ਕਾਉਂਸਲਿੰਗ ਦੀ ਗੱਲ ਕਰਦੇ ਹਾਂ ਜਾਂ ਕਾਉਂਸਲਿੰਗ ਅਪੁਆਇੰਟਮੈਂਟ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਹੁੰਦਾ ਕੀ ਅਸਲ ਦੇ ਵਿੱਚ, ਜਾਂ ਕੋਈ ਪੇਸ਼ੈਂਟ ਆ ਮੰਨ ਲਓ ਵੀ ਕੋਈ ਐਡਿਕਸ਼ਨ ਦਾ ਸ਼ਿਕਾਰ ਹੋ ਗਿਆ, ਉਹ ਕੀ ਐਕਸਪੈਕਟ ਕਰ ਸਕਦਾ ਉਹ?
ਹਾਂਜੀ, ਸੋ ਸਾਡਾ ਸਾਊਥ ਏਸ਼ੀਅਨ ਨੈਟਵਰਕ ਦੇ ਥਰੂ ਪ੍ਰੋਸੈਸ ਹੈ ਇੱਕ। ਸੋ ਜਦੋਂ ਵੀ ਕੋਈ ਕਲਾਇੰਟ ਆਉਂਦਾ ਆ, ਵਾਕ ਇਨ ਆਉਂਦਾ ਆ, ਜਾਂ ਕੋਈ ਡਾਕਟਰ ਦੇ ਰੈਫਰਲ ਥਰੂ ਆਉਂਦਾ ਆ, ਉਹ ਪਹਿਲਾਂ ਨਰਸ ਦੇ ਨਾਲ ਮਿਲਦੇ ਨੇ। ਸੋ ਜਿਹੜੀ ਨਰਸ ਆ ਉਹ ਅਸੈਸਮੈਂਟ ਕਰੂਗੀ, ਹੈ ਨਾ, ਕਿ ਤੁਹਾਨੂੰ ਕਾਉਂਸਲਿੰਗ ਦੀ ਜ਼ਰੂਰਤ ਆ, ਜਾਂ ਤੁਹਾਨੂੰ ਡਾਕਟਰ ਦੀ ਜ਼ਰੂਰਤ ਆ, ਜਾਂ ਤੁਹਾਨੂੰ ਕੋਈ ਵੀ ਹੋਰ ਰਿਸੋਰਸਿਸ ਨੇ, ਹੈ ਨਾ, ਉਹਨਾਂ ਦੀ ਜ਼ਰੂਰਤ ਆ। ਸੋ ਫਿਰ ਜੇ ਤੁਹਾਨੂੰ ਕਾਉਂਸਲਿੰਗ ਦੀ ਜ਼ਰੂਰਤ ਆ, ਫਿਰ ਨਰਸ ਤੁਹਾਡੀ ਰੈਫਰਲ ਕਰ ਦਿੰਦੀ ਆ। ਫਿਰ ਜਿਹੜੇ ਕਾਉਂਸਲਰ ਨੇ, ਜਦੋਂ ਉਹਨਾਂ ਨੂੰ ਰੈਫਰਲ ਮਿਲ ਜਾਂਦੀ ਆ, ਤਾਂ ਫਿਰ ਉਹ ਤੁਹਾਨੂੰ ਫੋਨ ਕਰਕੇ ਅਪੋਇੰਟਮੈਂਟ ਬਣਾ ਲੈਂਦੇ ਨੇ। ਸੋ ਜਿਹੜੀ ਪਹਿਲੀ ਅਪੋਇੰਟਮੈਂਟ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਉਹ ਇੰਟਰੋਡਕਸ਼ਨ ਅਪੋਇੰਟਮੈਂਟ ਹੁੰਦੀ ਆ, ਜਿੱਥੇ ਕਾਉਂਸਲਰ ਤੁਹਾਨੂੰ ਪੁੱਛਣਗੇ ਤੁਹਾਡੀ ਹਿਸਟਰੀ ਕੀ ਆ, ਤੁਹਾਡੇ ਰਿਲੇਸ਼ਨਸ਼ਿਪਸ ਕੀ ਨੇ, ਹੈ ਨਾ, ਤੁਹਾਡੀ ਜ਼ਿੰਦਗੀ ਵਿੱਚ ਸਟਰਗਲਸ ਕੀ ਨੇ, ਰਾਈਟ, ਜੇ ਤੁਹਾਨੂੰ ਕੋਈ ਨਸ਼ੇ ਦੀ ਬਿਮਾਰੀ ਆ, ਉਹ ਨਸ਼ੇ ਦੀ ਬਿਮਾਰੀ ਕੀ ਆ, ਹੈ ਨਾ, ਫਿਰ ਉਹਦੇ ਥਰੂ ਫਿਰ ਉਹ ਤੁਹਾਡੇ ਨਾਲ ਟ੍ਰੀਟਮੈਂਟ ਪਲਾਨ ਬਣਾਉਂਦੇ ਨੇ, ਜਿਹੜੇ ਬਾਕੀ ਦੇ ਸੈਸ਼ਨਸ ਹੋਣਗੇ ਉਹਨਾਂ ਦਾ ਪਲਾਨ ਬਣਾਉਂਦੇ ਨੇ, ਹੈ ਨਾ। ਅਤੇ ਫਿਰ ਮੈਂ ਇਹ ਵੀ ਬਹੁਤ ਨੋਟ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਬੰਦਾ ਹੁਣ ਨਸ਼ੇ ਦੀ ਬਿਮਾਰੀ ਥਰੂ ਜਾ ਰਿਹਾ ਆ, ਰਾਈਟ, ਇਕੱਲੇ ਉਹੀ ਨਹੀਂ ਆ ਸਕਦੇ, ਉਹਨਾਂ ਦੀ ਫੈਮਿਲੀ ਮੈਂਬਰਸ ਵੀ ਆ ਸਕਦੇ ਨੇ, ਠੀਕ ਆ। ਸੋ ਜਿਹੜੇ ਹੁਣ ਤੁਸੀਂ ਵਾਈਫ ਲੈ ਲਓ, ਹਸਬੈਂਡ ਲੈ ਲਓ, ਬੱਚੇ ਲੈ ਲਓ, ਹੈ ਨਾ, ਜਾਂ ਤੁਸੀਂ ਪੇਰੈਂਟਸ ਲੈ ਲਓ, ਉਹ ਵੀ ਆ ਸਕਦੇ ਨੇ। ਅਤੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ ਕਿ ਹੁਣ ਸਾਡੇ ਕੋਲ ਬਹੁਤ ਜਿਹੜੀਆਂ ਵਾਈਵਸ ਨੇ, ਹੈ ਨਾ, ਉਹ ਵੀ ਆਉਂਦੀਆਂ ਨੇ, ਅਤੇ ਉਹਨਾਂ ਦਾ ਸਟਰਗਲ ਇਹੀ ਹੁੰਦਾ ਹੈ ਕਿ ਯੂ ਨੋ ਸਾਡੇ ਜਿਹੜੇ ਹਸਬੈਂਡਸ ਨੇ ਉਹਨਾਂ ਨੂੰ ਆਹ ਨਸ਼ੇ ਦੀ ਬਿਮਾਰੀ ਆ, ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਕੀ ਕਰੀਏ, ਹੈ ਨਾ। ਸੋ ਜਿਹੜੇ ਅਸੀਂ ਕਾਉਂਸਲਰ ਆ, ਅਸੀਂ ਉਹਨਾਂ ਨੂੰ ਫਿਰ ਸਲਿਊਸ਼ਨਸ ਦੱਸਦੇ ਹਾਂ, ਹੈ ਨਾ, ਉਹਨਾਂ ਨੂੰ ਸਮਝਾਉਂਦੇ ਹਾਂ ਕਿ ਤੁਸੀਂ ਆਹ ਕਰ ਸਕਦੇ ਹਾਂ, ਜਾਂ ਤੁਸੀਂ ਇਟਸ ਟ੍ਰਾਇਲ ਐਂਡ ਐਰਰ, ਰਾਈਟ, ਸੋ ਤੁਸੀਂ ਘਰ ਜਦੋਂ ਤੁਸੀਂ ਜਾਂਦੇ ਹਾਂ ਤੁਸੀਂ ਆਹ ਟ੍ਰਾਈ ਕਰ ਲਿਓ, ਜੇ ਉਹ ਕੰਮ ਕਰਿਆ ਵਧੀਆ, ਜੇ ਨਹੀਂ ਕੰਮ ਕਰਿਆ ਤਾਂ ਫਿਰ ਜੇ ਤੁਸੀਂ ਨੈਕਸਟ ਕਾਉਂਸਲਿੰਗ ਸੈਸ਼ਨਸ 'ਤੇ ਆਉਂਗੇ ਫਿਰ ਆਪਾਂ ਆਹ ਸੁਜੈਸ਼ਨ ਦੇ ਸਕਦੇ ਹਾਂ, ਤੁਸੀਂ ਉਹ ਫਿਰ ਟ੍ਰਾਈ ਕਰ ਲਿਓ, ਹੈ ਨਾ। ਅਤੇ ਹੁਣ ਫੋਰ ਐਗਜ਼ਾਮਪਲ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਵੀ ਬਹੁਤ ਆ ਰਹੇ ਨੇ, ਹੈ ਨਾ, ਜਿਹੜੇ ਜਾਂ ਤਾਂ ਨਸ਼ੇ ਦੀ ਬਿਮਾਰੀਆਂ ਥਰੂ ਜਾ ਰਹੇ ਨੇ, ਜਾਂ ਉਹ ਹੋਮਲੈਸ ਨੇ, ਹੈ ਨਾ। ਸੋ ਅਸੀਂ ਰੀਸੋਰਸਿਸ ਵੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ, ਉਹਨਾਂ ਨੂੰ ਕਾਉਂਸਲਿੰਗ ਸਰਵਿਸਿਸ ਵੀ ਪ੍ਰੋਵਾਈਡ ਕਰਦੇ, ਉਹਨਾਂ ਦੇ ਨਾਲ ਟ੍ਰੀਟਮੈਂਟ ਪਲਾਨ ਵੀ ਬਣਾਉਂਦੇ ਹਾਂ। ਸੋ ਆਈ ਵਾਂਟ ਟੂ ਨੋਟ ਕਿ ਬਹੁਤ ਜ਼ਰੂਰੀ ਹੈ ਕਿ ਇਕੱਲੇ ਜਿਹੜੇ ਬੰਦੇ ਨਸ਼ੇ ਦੀ ਬਿਮਾਰੀ ਥਰੂ ਜਾ ਰਹੇ ਨੇ, ਸਟਰਗਲ ਕਰਦੇ ਨੇ, ਇਕੱਲੇ ਉਹੀ ਨਹੀਂ ਆ ਸਕਦੇ, ਹੋਰ ਲੋਕ ਵੀ ਆ ਸਕਦੇ ਨੇ।
ਬਿਲਕੁਲ ਜੀ, ਇੱਕ ਤੁਸੀਂ ਬੜਾ ਵਧੀਆ ਸ਼ਬਦ ਤੁਸੀਂ ਯੂਜ਼ ਕਰ ਰਹੇ ਹੋ, ਜਿਹੜਾ ਨਸ਼ੇ ਦੀ ਬਿਮਾਰੀ ਵਾਲਾ, ਅਕਸਰ ਇਹ ਯੂਜ਼ ਕਰਿਆ ਜਾਂਦਾ ਨਸ਼ੇ ਦੀ ਆਦਤ ਗਏ,
ਹਾਂਜੀ,
ਇਹਨੂੰ ਫਲਾਣੇ ਨੂੰ ਨਸ਼ੇ ਦੀ ਆਦਤ ਪੈ ਗਈ,
ਹਾਂਜੀ,
ਪਰ ਤੁਸੀਂ ਜਦੋਂ ਉਹਦੇ ਵਿੱਚ ਨਸ਼ੇ ਦੀ ਬਿਮਾਰੀ ਹੈ ਕਿ ਉਹ ਬੰਦਾ ਮਜਬੂਰ ਹੋ ਗਿਆ, ਇੱਕ ਪੇਸ਼ੈਂਟ ਹੋ ਗਿਆ ਜੀ।
ਹਾਂਜੀ ਹਾਂਜੀ,
ਡਾਕਟਰ ਕੁਲਸ਼ਾਨ ਜੀ, ਤੁਸੀਂ ਕਹਿੰਦੇ
ਹਾਂਜੀ। ਸੋ ਜਿੱਦਾਂ ਕਿ ਨਵਕਿਰਨ ਨੇ ਦੱਸਿਆ, ਐਡਿਕਸ਼ਨਸ ਕਾਉਂਸਲਿੰਗ ਸਪੈਸੀਫਿਕਲੀ ਕਰਦੇ ਨੇ, ਔਰ ਬਹੁਤ ਸੋਹਣਾ ਹੈ, ਵਧੀਆ ਕੰਮ ਕਰਦੇ ਨੇ, ਅਸੀਂ ਸੱਤ ਨਾਲ ਇੱਕੋ ਟੀਮ 'ਚ ਕੰਮ ਕਰਦੇ ਹਾਂ। ਤਾਂ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਸਾਊਥ ਏਸ਼ੀਅਨ ਮੈਂਟਲ ਹੈਲਥ ਨੈਟਵਰਕ ਐਡਿਕਸ਼ਨਸ ਐਂਡ ਮੈਂਟਲ ਹੈਲਥ ਡਿਸਆਰਡਰਸ ਵਾਸਤੇ, ਸੋ ਕਹਿਣ ਦਾ ਭਾਵ ਹੈ ਕਿ ਜਿਹੜੇ ਨਸ਼ੇ ਦੇ ਨਾਲ ਕਿਸੇ ਵੀ ਤਰ੍ਹਾਂ ਨਸ਼ਾ ਕੋਈ ਪੀੜਿਤ ਇਨਸਾਨ ਹੁੰਦਾ ਹੈ, ਨਸ਼ਿਆਂ 'ਚ ਕਿਸ ਕਾਰਨ ਆਪਾਂ ਪੈ ਜਾਂਦੇ ਹਾਂ, ਚਾਹੇ ਉਹ ਸ਼ਰਾਬ ਦਾ ਹੋਵੇ, ਚਾਹੇ ਅਫੀਮ ਹੈ, ਚਾਹੇ ਡਰੱਗਸ ਹੈ, ਹੈਰੋਇਨ ਹੈ, ਕੋਕੇਨ ਹੈ, ਅੱਜ ਕੱਲ੍ਹ ਤਾਂ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਡਰੱਗਸ, ਸਟਰੀਟ ਡਰੱਗਸ, ਖਾਸ ਕਰ ਯੰਗਸਟਰਸ ਵਿੱਚ, ਕਈਆਂ ਦੇ ਤਾਂ ਨਾਮ ਵੀ ਆਪਾਂ ਨੂੰ ਪਤਾ ਨਹੀਂ ਹੈਗੇ। ਕਈ ਐਸੇ ਇਨਸਾਨ ਨੇ ਜਿਹੜੇ ਕਿ ਦਵਾਈਆਂ ਨੂੰ ਵੀ ਓਵਰ ਯੂਜ਼ ਕਰਕੇ ਉਹਦਾ ਵੀ ਨਸ਼ਾ ਹੋ ਰਿਹਾ, ਰਾਈਟ। ਸੋ ਇਸ ਦੇ ਚੱਲਦੇ ਇਹਦੀ ਟ੍ਰੀਟਮੈਂਟ ਤਾਂ ਮਿਲਦੀ ਹੈ, ਇਸ ਟੀਮ, ਇਸ ਕਲੀਨਿਕਲ ਟੀਮ ਵਿੱਚ ਸਾਈਕਾਇਟ੍ਰਿਸਟ ਨੇ, ਨਰਸਿੰਗ ਸਟਾਫ ਹੈਲਥ ਕੇਅਰ ਅਵੇਲੇਬਲ ਹੈ, ਇਹਦਾ ਕੋਈ ਫੀਸ ਨਹੀਂ ਹੈਗੀ ਹੈ। ਨਾਲ ਦੇ ਨਾਲ ਜਿਹੜੇ ਸਰੋਤੇ ਸੁਣ ਰਹੇ ਨੇ, ਮੈਂ ਇਹ ਦੱਸ ਦੇਵਾਂ ਕਿ ਜਿਹੜਾ ਵੀ ਕੋਈ ਸਪੈਸੀਫਿਕਲੀ ਨਸ਼ੇ ਦੇ ਨਾਲ ਪੀੜਿਤ ਇਨਸਾਨ ਹੈ, ਉਸ ਨੂੰ ਜਿਹੜੀ ਵੀ ਕੋਈ ਮੈਡੀਕਲ ਟ੍ਰੀਟਮੈਂਟ ਚਾਹੀਦੀ, ਪਹਿਲੇ ਉਹਦੇ ਅਸੈਸਮੈਂਟ ਹੁੰਦੀ ਹੈ, ਉਹ ਆ ਸਕਦੇ ਨੇ। ਅਤੇ ਜਿੱਦਾਂ ਨਵਕਿਰਨ ਨੇ ਹੁਣੇ ਦੱਸਿਆ ਕਿ ਅਡਿਕਸ਼ਨਸ ਕਾਊਂਸਲਿੰਗ ਜਿਹੜੀ ਹੈ, ਇਹ ਬਹੁਤ ਜ਼ਰੂਰੀ ਹੈ। ਇਕੱਲਾ ਇਹ ਨਹੀਂ ਹੈਗਾ ਕਿ ਜਿੱਦਾਂ ਆਪਾਂ ਟ੍ਰੀਟਮੈਂਟ ਲੈ ਲਈ, ਦਵਾਈਆਂ ਲੈ ਲਈਆਂ ਤਾਂ ਜੀ ਬਸ ਖਤਮ, ਲੇਕਿਨ ਕਿਉਂਕਿ ਕਿਸੇ ਕਾਰਨ ਵਜੋਂ ਜਿਹੜਾ ਇਨਸਾਨ ਨਸ਼ੇ ਵਿੱਚ ਪੈਂਦਾ ਆ, ਉਹਦੀ ਇੱਕ ਹਿਸਟਰੀ ਹੁੰਦੀ ਹੈ, ਠੀਕ ਹੈ ਜੀ, ਕੀ ਕਾਰਨ ਬਣਿਆ, ਕੀ ਉਹਦੀ ਪਿਛੋਕੜ ਕੀ ਸੀਗਾ, ਕਿਉਂ ਕੀ ਐਸਾ ਉਹਦੀ ਲਾਈਫ ਵਿੱਚ ਵਾਪਰਿਆ ਜਾਂ ਕੀ ਚੱਲ ਰਿਹਾ ਹੈ। ਸੋ ਜਿਹੜੇ ਐਡਿਕਸ਼ਨਸ ਕਾਊਂਸਲਰ ਹੁੰਦੇ ਨੇ, ਜਿੱਦਾਂ ਕਿ ਇਹਨਾਂ ਨੇ ਬੜਾ ਚੰਗਾ ਦੱਸਿਆ ਕਿ ਇੱਕ ਅਪੁਆਇੰਟਮੈਂਟ ਵਿੱਚ ਕੀ ਹੁੰਦਾ ਹੈ, ਉਹ ਇਹੀ ਚੀਜ਼ ਹੈ ਕਿ ਤੁਹਾਡੀ ਪਹਿਲੀ ਪੂਰੀ ਹਿਸਟਰੀ ਜਾਣਦੇ ਨੇ। ਔਰ ਇੱਕ ਹੋਰ ਮੇਰੇ ਖਿਆਲ ਸਰੋਤਿਆਂ ਨੂੰ ਇਹ ਦੱਸ ਦਈਏ ਕਿ ਅਕਸਰ ਆਪਣੀ ਕਮਿਊਨਿਟੀ 'ਚ ਇਹ ਬੜਾ ਇੱਕ ਥੋੜ੍ਹੀ ਜਿਹੀ ਹੈਜ਼ੀਟੈਂਸੀ ਹੁੰਦੀ ਹੈ ਕਿ ਜੀ ਮੈਂ ਇੱਕ ਉੱਪਰੇ ਬੰਦੇ ਨਾਲ ਕੀ ਆਪਣੀ ਦਿਲ ਦੀ ਗੱਲ ਕਰ ਦੇਵਾਂ, ਕੀ ਉਹਨੂੰ ਮੈਂ ਆਪਣੀ ਹਿਸਟਰੀ ਦੱਸਾਂ, ਇਹੋ ਜਿਹੀ ਗੱਲ ਨਹੀਂ ਹੁੰਦੀ। ਇਹ ਬੜੇ ਅੱਛੇ ਟ੍ਰੇਨ ਪ੍ਰੋਫੈਸ਼ਨਲ ਨੇ, ਇਹਨਾਂ ਦੀ ਟ੍ਰੇਨਿੰਗ ਖਾਸ ਤੌਰ 'ਤੇ ਇਸ ਏਰੀਆ ਵਿੱਚ ਹੋਈ ਹੈ, ਇਹਨਾਂ ਦੇ ਕੰਮ ਇਹਨਾਂ ਨੂੰ, ਇਹਨਾਂ ਨੇ ਜਾਂਚ ਪੜਤਾਲ ਕਰਨੀ ਹੈ ਕਿ ਕੀ ਕਾਰਨ ਨੇ, ਕੀ ਇਹ ਕਰ ਸਕਦੇ ਨੇ, ਕਿੱਦਾਂ ਦੀ ਮਦਦ ਪ੍ਰੋਵਾਈਡ ਕਰ ਸਕਦੇ ਨੇ। ਸੋ ਇਹ ਜਿਹੜੇ ਕਿ ਜਿਹੜੇ ਲਿਸਨਰਸ ਨੇ ਜ਼ਰੂਰ ਧਿਆਨ ਰੱਖਣ, ਔਰ ਜਿੱਦਾਂ ਇਹਨਾਂ ਨੇ ਕਿਹਾ ਕਿ ਇਕੱਲੇ ਪੇਸ਼ੈਂਟ ਨੂੰ ਹੀ ਨਹੀਂ ਕਾਊਂਸਲਿੰਗ ਮਿਲਦੀ, ਜਿਹੜੇ ਨਾਲ ਦੇ ਪਰਿਵਾਰ ਦੇ ਮੈਂਬਰ ਨੇ, ਕਿਉਂਕਿ ਇੱਕ ਤਾਂ ਉਹ ਐਡਿਕਸ਼ਨ ਨਾਲ ਜੂਝ ਰਹੇ ਨੇ, ਲੇਕਿਨ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੇ ਕੇਅਰ ਕਰਨੀ ਹੈ, ਉਹਨਾਂ ਲਈ ਵੀ ਕਿੰਨਾ ਮਾਨਸਿਕ ਤਣਾਅ ਪੈਦਾ ਹੋ ਜਾਂਦਾ ਹੈ। ਸੋ ਉਹਦੇ ਵਾਸਤੇ ਵੀ ਜਿਹੜੀ ਇਹ ਸਹਾਇਤਾ ਪ੍ਰੋਵਾਈਡ ਕਰਦੇ ਨੇ। ਕਈ ਵਾਰ ਹੁੰਦਾ ਕਿ ਦੋ ਚਾਰ ਗੱਲਾਂ ਦੱਸਦੇ ਨੇ, ਉਹਨਾਂ 'ਚੋਂ ਕੋਈ ਇੱਕ ਸ਼ਾਇਦ ਕੋਈ ਇਨਸਾਨ ਅਪਲਾਈ ਕਰੇ ਆਪਣੇ 'ਤੇ, ਤਾਂ ਉਹਦੇ 'ਚ ਜੀਵਨ ਸੁਧਾਰ ਆ ਜਾਂਦਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਸ ਪ੍ਰੋਜੈਕਟ ਦੇ ਰਾਹੀਂ ਜਿਹੜੇ ਅਸੀਂ ਸੇਵਾਵਾਂ ਦੇ ਰਹੇ ਹਾਂ।
ਬਿਲਕੁਲ ਜਿਹੜੀ ਇਸ ਪ੍ਰੋਜੈਕਟ ਗੱਲ ਆ, ਤੁਸੀਂ ਚਲੋ ਆਉਂਦੇ ਰਹਿੰਦੇ, ਤੁਹਾਨੂੰ ਅਕਸਰ ਅਸੀਂ ਰਿਕੁਐਸਟ ਕਰਦੇ ਹਾਂ, ਤੁਸੀਂ ਵੀ ਟਾਈਮ ਕੱਢਦੇ ਹੋ, ਅਤੇ ਪਹਿਲਾਂ ਵੀ ਗੱਲ ਹੋਈ ਹੈ ਕਿ ਇਹ ਇਸ਼ੂ ਆਪਣੀ ਕਮਿਊਨਿਟੀ 'ਚ ਤੁਹਾਨੂੰ ਕਿੰਨਾ ਕੁ ਦਿਖਦਾ ਹੈ, ਮਤਲਬ ਆਮ ਵੀ ਅਸੀਂ ਦੇਖ ਹੀ ਰਹੇ ਹਾਂ ਮੈਂਟਲ ਹੈਲਥ ਨਾਲ ਵੀ ਜਾਂ ਅਡਿਕਸ਼ਨ ਵਾਲੇ ਮਾਮਲੇ ਦੇ ਵਿੱਚ। ਹੁਣ ਦੋ ਇਹ ਚੀਜ਼ਾਂ, ਇੱਕ ਤਾਂ ਜਿਹੜੀ ਕਾਊਂਸਲਿੰਗ ਗੱਲ ਹੋਈ ਹੈ ਉਹਨੂੰ ਬਾਈਪਾਸ ਕਰਦੇ ਹਾਂ ਅਸੀਂ, ਜਾਂ ਤਾਂ ਇਹ ਦਵਾਈ ਲੈਂਦੇ ਨਹੀਂ ਜਾਂ ਇਹ ਸਿੱਧਾ ਹੀ ਦਵਾਈ 'ਤੇ ਜਾਂਦੇ ਹਾਂ
ਜੀ।
ਉਹ ਜਿਹੜਾ ਸਟੈਪ ਕਾਊਂਸਲਿੰਗ ਵਾਲਾ, ਜਿੱਥੇ ਕਿਸੇ ਤੋਂ ਤੁਸੀਂ ਕੋਈ ਸਿੱਖਣਾ ਜਾਂ ਕੋਈ ਤੁਹਾਨੂੰ ਸਿਖਾ ਸਕਦਾ, ਉਹ ਬਾਈਪਾਸ ਕਰ ਜਾਂਦੇ ਇੱਕ ਤਰ੍ਹਾਂ
ਜੀ। ਬਿਲਕੁਲ
ਕੋਈ ਗੱਲ ਵੀ ਪਤਾ ਹੀ ਨਹੀਂ ਹੈਗਾ ਵੀ ਹੁੰਦੀ ਕੀ ਆ, ਮਤਲਬ ਕਹਿਣ ਦੀ ਗੱਲ।
ਹਾਂਜੀ, ਸੋ ਜਿੱਦਾਂ ਕਿ ਨਵਕਿਰਨ ਨੇ ਸ਼ੁਰੂਆਤ ਵਿੱਚ ਦੱਸਿਆ, ਜਦੋਂ ਪੁਰਾਣੇ ਸਮਿਆਂ ਵਿੱਚ ਆਪਾਂ, ਹੁਣ ਵੀ ਕਈ ਵਾਰ ਘਰ ਦੇ ਵੱਡੇ ਹੁੰਦੇ ਨੇ, ਸਿਆਣੇ ਹੁੰਦੇ ਨੇ, ਆਪਾਂ ਕਹਿੰਦੇ ਸਲਾਹ ਲੈ ਲਈਏ ਕਿਸੇ ਸਿਆਣੇ ਤੋਂ, ਸਲਾਹ ਲੈ ਲਈਏ। ਹੁਣ ਇੱਥੇ ਤਾਂ ਹੁਣ ਜੀ ਹੁਣ ਸਮੇਂ ਬਦਲ ਗਏ ਨੇ, ਇਸ ਦੀ ਖਾਸ ਤੌਰ 'ਤੇ ਟ੍ਰੇਨਿੰਗ ਹੈਗੀ ਹੈ, ਤਾਂ ਹੀ ਐਡਿਕਸ਼ਨ ਕਾਊਂਸਲਰ ਨੇ ਇਹਨਾਂ ਨੂੰ ਖਾਸ ਉਸ ਪਰਟੀਕੁਲਰ ਫੀਲਡ ਦੀ ਟ੍ਰੇਨਿੰਗ ਇਹਨਾਂ ਕੋਲ ਹੈਗੀ ਹੈ। ਸੋ ਇਹਨਾਂ ਨੂੰ ਪਤਾ ਹੈ ਕਿ ਪ੍ਰੋਪਰਲੀ ਕਿੱਦਾਂ ਅਸੈਸਮੈਂਟ ਕਰਨੀ ਹੈਗੀ ਹੈ। ਸੋ ਜਿੱਦਾਂ ਤੁਸੀਂ ਪੁੱਛਿਆ ਪਹਿਲਾ ਸਵਾਲ ਕਿ ਇਹ ਕਿੰਨੀ ਕੁ ਪ੍ਰੋਬਲਮ ਹੈਗੀ ਹੈ, ਮੇਰੇ ਖਿਆਲ ਨਵਕਿਰਨ ਆਪਾਂ ਅਗਰੀ ਕਰ ਸਕਦੇ ਹਾਂ ਕਿ ਤੁਹਾਡਾ ਸਕੈਡਿਊਲ ਫੁੱਲੀ ਬੁੱਕਡ ਹੁੰਦਾ ਹੈ।
ਹਾਂਜੀ,
ਇੰਨੀ ਕੁ ਪ੍ਰੋਬਲਮ ਹੈਗੀ ਕਿ ਸਾਨੂੰ ਹੁਣ ਅਪੁਆਇੰਟਮੈਂਟ ਸਾਡੇ ਜਿਹੜੇ ਆ ਕਿ ਟਾਈਮ ਇਹਨੂੰ ਕਈ ਵਾਰ ਐਕਸਟਰਾ ਟਾਈਮ ਲਾ ਦਿੰਦੀ ਹੈਗੀ ਹੈ, ਕਿਉਂਕਿ ਇੰਨੀ ਪ੍ਰੋਬਲਮ ਹੈਗੀ। ਜਿੱਦਾਂ ਜਿੱਦਾਂ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਪਤਾ ਲੱਗੇ, ਇਹ ਸੇਵਾਵਾਂ ਯੂਟੀਲਾਈਜ਼ ਹੋਣ। ਸੋ ਪ੍ਰੋਬਲਮ ਤਾਂ ਹੈਗੀ ਹੈ ਜੀ, ਔਰ ਇੱਕ ਇਹ ਵੀ ਇਸ਼ੂ ਹੈਗਾ ਕਿ ਆਪਾਂ ਗੱਲਬਾਤ ਨਹੀਂ ਕਰਦੇ,
ਬਿਲਕੁਲ
ਆਪਾਂ ਲੁਕੋ ਕੇ ਰੱਖਦੇ ਹਾਂ, ਕਿਉਂਕਿ ਸਟਿਗਮਾ ਹੈਗੀ ਹੈ, ਕੋਈ ਆਪਣੂੰ ਸ਼ਰਮ ਲੱਗਦੀ ਹੈ ਜੀ, ਸਾਡੇ ਘਰ 'ਚ ਇਹੋ ਜਿਹੀ ਪ੍ਰੋਬਲਮ ਚੱਲ ਰਹੀ ਹੈ, ਕੋਈ ਨਸ਼ਿਆਂ 'ਚ, ਚਾਹੇ ਹਸਬੈਂਡ ਹੈ, ਵਾਈਫ ਹੈ, ਬੱਚੇ ਨੇ ਪਏ ਹੋਏ, ਜੋ ਵੀ ਹੈ ਇਨਸਾਨ। ਲੇਕਿਨ ਇੱਕ ਮੇਰੀ ਬੇਨਤੀ ਹੈਗੀ ਹੈ ਕਿ ਪਲੀਜ਼ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਉਸ ਦੇ ਕਾਰਨ ਹੀ ਕਦੀ ਕਦੀ ਹੈਲਪ ਲੈਣ ਤੋਂ ਰਹਿ ਜਾਂਦੇ ਹਾਂ, ਅਤੇ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ, ਔਰ ਇਸ 'ਤੇ ਚੱਲਦੇ ਜਾਂ ਤਾਂ ਪਰਿਵਾਰ ਟੁੱਟ ਜਾਂਦਾ ਜਾਂ ਫਿਰ ਕਿਸੇ ਦੀ ਇੱਕ ਜ਼ਿੰਦਗੀ ਜਿਹੜੀ ਹੈ ਕਿ ਖਤਮ ਹੋ ਜਾਂਦੀ ਹੈ। ਸੋ ਕੋਸ਼ਿਸ਼ ਇਹੀ ਹੈ ਕਿ ਜੇ ਇਸ ਸਹੂਲਤਾਂ ਮਿਲੀਆਂ ਨੇ, ਸਰਕਾਰ ਨੇ ਸਾਨੂੰ ਇਹੋ ਜਿਹੇ ਹੈਲਥ ਪ੍ਰੋਜੈਕਟਸ ਦਿੱਤੇ ਨੇ, ਤਾਂ ਪਲੀਜ਼ ਤੁਸੀਂ ਉਹਦਾ ਫੁੱਲ ਯੂਟੀਲਾਈਜ਼ ਕਰੋ। ਅਤੇ ਜਿਹੜੀ ਕਾਊਂਸਲਿੰਗ ਦੀ ਗੱਲ ਹੈ ਕਿ ਜਿੱਦਾਂ ਕਿਹਾ ਕਿ ਕਿਸੇ ਸਿਆਣੇ ਦੀ ਸਲਾਹ ਲੈਣਾ, ਕਿਤੇ ਚੰਗੀ ਰਾਹ 'ਤੇ ਪੈ ਜਾਣਾ, ਇਹਦੇ 'ਚ ਕੋਈ ਮਤਲਬ ਦੋ ਵਾਰ ਸੋਚਣ ਦੀ ਲੋੜ ਨਹੀਂ ਹੈਗੀ। ਆਪਾਂ ਨੂੰ ਕੋਈ ਦੁੱਖ ਤਕਲੀਫ ਹੁੰਦਾ ਤਾਂ ਆਪਾਂ ਸਲਾਹ ਲੈਣ ਜਾਂਦੇ
ਹਾਂ।
ਸੋ ਜੀ ਇੱਦਾਂ ਨਹੀਂ ਦੇਖਣਾ, ਔਰ ਇਹ ਗਾਰੰਟੀ ਮੈਂ ਕਹਿ ਸਕਦੀ ਹਾਂ ਕਿ ਇਹ ਜਿਹੜੇ ਸਾਡੇ ਨਵਕਿਰਨ ਨੇ, ਇਹ ਬਹੁਤ ਹੀ ਚੰਗੇ ਵਧੀਆ ਕਾਊਂਸਲਰ ਨੇ, ਜੇ ਮੈਨੂੰ ਲੋੜ ਪਰੇ ਮੈਂ ਆਪ ਇਹਨਾਂ ਕੋਲ ਜਾਵਾਂ। ਸੋ ਇਹ ਮਤਲਬ ਬੜੀ ਅੱਛੀ ਤਰ੍ਹਾਂ ਸਮਝ ਬੂਝ ਕੇ ਤੁਹਾਡੀ ਪੂਰੀ ਹਿਸਟਰੀ ਗੱਲਬਾਤ ਸੁਣ ਕੇ, ਕਿਉਂਕਿ ਆਈ ਥਿੰਕ ਕੁਛ ਐਸੇ ਕੇਸਿਸ ਵੀ ਹੋਏ ਨੇ ਜਿੱਥੇ ਕਈ ਵਾਰ ਪੈਣਾ ਆਉਂਦੀਆਂ ਨੇ, ਸਿਰਫ ਇੱਕ ਅਪੁਆਇੰਟਮੈਂਟ ਇੰਨਾ ਕੁ ਦਿਲ ਭਰਿਆ ਹੁੰਦਾ ਕਿ ਸਿਰਫ ਰੋਂਦੇ ਨੇ। ਕਈ ਵਾਰ ਸਿਰਫ ਸਾਨੂੰ ਉਹੀ ਟਾਈਮ ਦੇਣਾ, ਔਰ ਇਹ ਬੜੀ ਪੇਸ਼ੈਂਟਲੀ ਉਹਦੇ ਨਾਲ, ਪੇਸ਼ੈਂਟ ਦੇ ਨਾਲ ਬੈਠ ਕੇ ਬੜੀ ਸਹਿਜਤਾ ਨਾਲ, ਜੇ ਉਹਨੂੰ ਰੋਣਾ ਹੀ ਹੈ ਉਹਨੂੰ 15-20 ਮਿੰਟ ਖੁੱਲ੍ਹ ਕੇ ਰੋ ਲੈਣ ਦਿਉ, ਕਿਉਂਕਿ ਜਦੋਂ ਦਿਲ ਹੌਲਾ ਹੋਊਗਾ ਤਾਂ ਹੀ ਗੱਲ ਨਿਕਲੂਗੀ। ਅਤੇ ਬਾਕੀ ਤਾਂ ਜੀ ਇਹ ਦੱਸਣਗੇ ਤੁਹਾਨੂੰ ਹੋਰ।
ਬਾਕੀ ਨਵਕਿਰਨ ਜੀ ਤੁਹਾਡਾ ਤਾਂ ਹੁਣ ਚਲੋ ਫੀਲਡ ਵੀ ਹੈ ਬੜੀ ਇੰਪੋਰਟੈਂਟ ਇੱਕ ਜੋਬ ਹੈ ਇਹ ਅਤੇ ਆਪਾਂ ਕਹਿ ਦਈਏ ਕਿ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ।
ਹਾਂਜੀ
ਹੁਣ ਸਵਾਲ ਵੀ ਜੇ ਆਮ ਬੰਦਾ ਕੋਈ ਸੁਣ ਰਿਹਾ ਮੰਨ ਲਓ ਕੋਈ ਇਹ ਤੋਂ ਪੀੜਿਤ ਵੀ ਹੈ, ਤੁਸੀਂ ਕਿਵੇਂ ਕਹੋਗੇ ਵੀ ਕਿਹਨੂੰ ਕਾਉਂਸਲਿੰਗ ਦੀ ਲੋੜ ਆ ਜਾਣੀ, ਤੁਸੀਂ ਕਿਵੇਂ ਕੋਈ ਬੰਦਾ ਸੋਚ ਸਕਦਾ ਵੀ ਉਹਨੂੰ ਕਾਉਂਸਲਿੰਗ ਦੀ ਇਸ ਵਕਤ ਲੋੜ ਆ, ਕੋਈ ਤੁਹਾਡੇ ਕੋਲ ਇੱਦਾਂ ਦੇ ਕੇਸ ਹੋਣ, ਕੋਈ ਐਗਜ਼ਾਮਪਲ ਹੋਵੇ ਜੀ?
ਹਾਂਜੀ ਹੁਣ ਕੋਈ ਵੀ ਆ ਸਕਦਾ, ਰਾਈਟ? ਸਾਡੇ ਕੋਲ ਕੋਈ ਰਿਸਟ੍ਰਿਕਸ਼ਨਸ ਹੈ ਨਹੀਂ ਗੇ, ਬਸ 18 ਸਾਲ ਤੋਂ ਤੁਸੀਂ ਵੱਡੇ ਹੋਣੇ ਚਾਹੀਦੇ ਆ।
ਠੀਕ ਹੈ ਜੀ।
ਸੋ ਇਹ ਬਸ ਇੱਕ ਲਿਮਿਟ ਆ, ਪਰ ਉਹ ਤੋਂ ਬਾਅਦ ਕੋਈ ਵੀ ਆ ਸਕਦਾ ਹੈ। ਹੁਣ ਜਿੱਦਾਂ ਮੈਂ ਦੱਸਿਆ ਸੀਗਾ ਕਿ ਜੇ ਤੁਸੀਂ ਨਸ਼ੇ ਦੀ ਬਿਮਾਰੀ ਥਰੂ ਜਾ ਰਹੇ ਆ, ਹੈ ਨਾ, ਤੁਸੀਂ ਵੀ ਆ ਸਕਦੇ ਆ। ਜੇ ਤੁਹਾਡੇ ਕੋਈ ਪਰਿਵਾਰ ਵਾਲਾ ਆ ਜਿਹੜਾ ਸਟਰਗਲ ਕਰ ਰਿਹਾ ਆ, ਉਹ ਵੀ ਆ ਸਕਦੇ ਨੇ, ਹੈ ਨਾ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਸੀਗਾ, ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆ ਰਹੇ ਨੇ, ਹੈ ਨਾ, ਜਿਹੜੇ ਨਸ਼ੇ ਦੀ ਬਿਮਾਰੀਆਂ ਥਰੂ ਜਾ ਰਹੇ ਨੇ, ਜਿਹੜੇ ਹੁਣ ਆਪਾਂ ਨੂੰ ਪਤਾ ਹੈ ਕਿ ਉਹ ਕਿੰਨੀ ਸਟਰਗਲ ਕਰਦੇ ਨੇ, ਹੈ ਨਾ, ਹੋਰ ਕੰਟਰੀ ਦੇ ਵਿੱਚ ਆ ਰਹੇ ਨੇ, ਉਹਨਾਂ ਨੂੰ ਰਿਸੋਰਸਿਸ ਬਾਰੇ ਨਹੀਂ ਪਤਾ, ਰਾਈਟ, ਹੋਰ ਏਜੰਸੀਜ਼ ਬਾਰੇ ਨਹੀਂ ਪਤਾ ਹੈਗਾ। ਸੋ ਆਈ ਥਿੰਕ ਕਿ ਜਿਹੜਾ ਵੀ ਬੰਦਾ ਇਹਨੂੰ ਕਾਉਂਸਲਿੰਗ ਦੀ ਲੋੜ ਆ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਸੀਂ ਐਟਲੀਸਟ ਇੱਕ ਵਾਰੀ ਜਾਂ ਦੋ ਵਾਰੀ ਤੁਸੀਂ ਆਓ ਅਤੇ ਟਰਾਈ ਕਰੋ, ਰਾਈਟ? ਜੇ ਤੁਹਾਨੂੰ ਨਹੀਂ ਪਸੰਦ ਹੈਗੀ ਕਾਉਂਸਲਿੰਗ, ਇਟਸ ਓਕੇ, ਰਾਈਟ? ਬਟ ਐਟਲੀਸਟ ਜੇ ਤੁਸੀਂ ਟਰਾਈ ਨਹੀਂ ਕਰੋਗੇ, ਤੁਹਾਨੂੰ ਪਤਾ ਨਹੀਂ ਲੱਗਣਾ, ਰਾਈਟ, ਕਿ ਕਾਉਂਸਲਿੰਗ ਕੀ ਆ, ਤੁਹਾਡੇ ਨਾਲ ਕਿੱਦਾਂ ਉਹ ਬੈਨੀਫਿਟ ਹੋ ਸਕਦਾ ਆ ਕਾਉਂਸਲਿੰਗ ਦੇ।
ਠੀਕ ਹੈ ਜੀ। ਕੋਈ ਤੁਹਾਡੇ ਨਾਲ ਆਉਣਾ ਚਾਹੁੰਦਾ,
ਹਾਂਜੀ,
ਮੰਨ ਲਓ ਉਹਨੂੰ ਕਿੰਨੀ ਕੁ ਅਪੁਆਇੰਟਮੈਂਟਸ ਦੀ ਲੋੜ ਪੈਂਦੀ ਹੈ, ਕੋਈ ਵੀ ਤੁਹਾਨੂੰ ਮਿਲਣਾ ਚਾਹੁੰਦਾ ਜਾਂ ਕਾਉਂਸਲਿੰਗ ਲੈਣਾ ਚਾਹੁੰਦਾ, ਕਿੰਨੀ ਕੁ ਵਾਰ ਤੁਹਾਡੇ ਕੋਲ ਆਉਣਾ ਪਊਗਾ?
ਸੋ ਇਟਸ ਕੇਸ ਬਾਈ ਕੇਸ, ਰਾਈਟ? ਸੋ ਯੂ ਨੋ ਕਿ ਹੁਣ ਮੇਰੇ ਕੋਲ ਲੋਕ ਆਉਂਦੇ ਨੇ ਉਹ 3-4 ਮਹੀਨਿਆਂ ਲਈ ਹਰੇਕ ਵੀਕ ਆਉਂਦੇ ਨੇ ਇੱਕ ਵਾਰੀ, ਰਾਈਟ, ਕਾਉਂਸਲਿੰਗ ਵਾਸਤੇ। ਅਤੇ ਕਈ ਲੋਕ ਆਉਂਦੇ ਨੇ ਇੱਕ ਵਾਰੀ ਆ ਕੇ ਤਾਂ ਫਿਰ ਉਹ 2-3 ਮਹੀਨੇ ਬਾਅਦ ਆਉਂਦੇ ਨਹੀਂ, ਪਰ ਮੈਂ ਹਮੇਸ਼ਾ ਰੈਕਮੈਂਡੇਸ਼ਨ ਇਹੀ ਦਿੰਦੀ ਹਾਂ ਕਿ ਤੁਸੀਂ ਐਟਲੀਸਟ 3-4 ਵਾਰੀ ਕੰਸਿਸਟੈਂਟਲੀ ਆਓ, ਕਿਉਂਕਿ ਹੁਣ ਜਿੱਦਾਂ ਕੁਲਸ਼ਨ ਜੀ ਦੱਸਦੇ ਸੀਗੇ, ਹੈ ਨਾ, ਕਿ ਜੇ ਤੁਸੀਂ ਦਵਾਈ ਵੀ ਲੈਂਦੇ ਆ, ਤੁਹਾਨੂੰ 1-2 ਦਿਨਾਂ 'ਚ ਨਹੀਂ ਪਤਾ ਲੱਗਦਾ ਕਿ ਉਹਦਾ ਫਰਕ ਪੈਂਦਾ ਕਿ ਨਹੀਂ ਪੈਂਦਾ, ਹੈ ਨਾ, ਤੁਹਾਨੂੰ ਐਟਲੀਸਟ 2-3 ਮਹੀਨੇ ਬਾਅਦ ਪਤਾ ਲੱਗਦਾ ਹੈ ਕਿ ਉਹਦਾ ਫਰਕ ਪਿਆ ਕਿ ਨਹੀਂ, ਹੈ ਨਾ। ਇੱਦਾਂ ਹੀ ਕਾਉਂਸਲਿੰਗ ਹੁੰਦੀ ਆ, ਤੁਹਾਨੂੰ ਐਟਲੀਸਟ 3-4 ਵਾਰੀ ਕੰਸਿਸਟੈਂਟਲੀ ਆਉਣਾ ਪੈਂਦਾ ਆ। ਅਤੇ ਜਿਹੜੇ ਹੁਣ ਅਸੀਂ ਕਾਉਂਸਲਰ ਰੈਕਮੈਂਡੇਸ਼ਨ ਵੀ ਦਿੰਦੇ ਹਾਂ, ਸੁਜੈਸ਼ਨਸ ਵੀ ਦਿੰਦੇ ਹਾਂ, ਉਹ ਵੀ ਤੁਹਾਨੂੰ ਜਾ ਕੇ ਟਰਾਈ ਕਰਨੇ ਪੈਂਦੇ ਆ, ਫਿਰ ਹੀ ਪਤਾ ਲੱਗਦਾ ਕਿ ਉਹ ਕਾਉਂਸਲਿੰਗ ਕੰਮ ਕਰ ਰਹੀ ਆ ਕਿ ਨਹੀਂ ਕੰਮ ਕਰ ਰਹੀ। ਹਾਂਜੀ, ਸੋ ਤੁਹਾਡਾ ਆਨਸਰ ਇਹੀ ਆ ਕਿ ਕੇਸ ਬਾਈ ਕੇਸ ਹੁੰਦਾ ਆ। ਐਂਡ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਅਸੀਂ ਹੁਣ ਕਾਉਂਸਲਿੰਗ ਦਿੰਦੇ ਹਾਂ, ਰਾਈਟ, ਅਸੀਂ ਉਹ ਕਲੈਕਟਿਵਲੀ ਡਾਕਟਰ ਦੇ ਨਾਲ, ਹੈ ਨਾ, ਨਰਸ ਦੇ ਨਾਲ ਪਲਾਨ ਬਣਾਉਂਦੇ ਹਾਂ ਕਿ ਤੁਹਾਡਾ ਟ੍ਰੀਟਮੈਂਟ ਪਲਾਨ ਕੀ ਆ, ਹੈ ਨਾ। ਫਿਰ ਡਾਕਟਰ ਵੀ ਦੱਸ ਦਿੰਦੇ ਆ ਕਿ ਓਕੇ, ਮੈਨੂੰ ਲੱਗਦਾ ਹੈ ਕਿ ਇਸ ਕਲਾਇੰਟ ਨੂੰ 3 ਸੈਸ਼ਨਸ ਦੀ ਲੋੜ ਆ ਜਾਂ 4 ਸੈਸ਼ਨਸ ਦੀ ਲੋੜ ਆ, ਰਾਈਟ, ਕਾਉਂਸਲਿੰਗ ਇੱਦਾਂ ਦੀ ਉਹਨਾਂ ਨੂੰ ਦੇਣੀ ਚਾਹੀਦੀ ਆ, ਰਾਈਟ, ਕਿਉਂਕਿ ਕਾਉਂਸਲਿੰਗ ਵੀ ਵੱਖ ਵੱਖ ਦੇ ਤਰੀਕੇ ਦੀ ਹੁੰਦੀ ਆ, ਹੈ ਨਾ। ਸੋ ਡਿਪੈਂਡ ਕਰਦਾ ਹੈ ਕਿ ਕਲਾਇੰਟ 'ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਐਫਰਟ ਪਾਉਣਾ ਚਾਹੁੰਦੇ ਆ, ਹੈ ਨਾ। ਅਤੇ ਦੂਸਰਾ ਹੈਗਾ ਹੈ ਕਿ ਡਾਕਟਰ 'ਤੇ ਵੀ ਡਿਪੈਂਡ ਕਰਦਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਕੀ ਆ, ਅਤੇ ਫਿਰ ਕਾਉਂਸਲਰ ਕੀ ਰੈਕਮੈਂਡ ਕਰਦੇ ਨੇ। ਹਾਂਜੀ।
ਅਤੇ ਚਲੋ, ਜਾਂਦੇ ਜਾਂਦੇ ਕੁਛ ਤੁਸੀਂ ਕੁਛ ਵੀ ਦੋ ਸ਼ਬਦ ਸਰੋਤਿਆਂ ਨਾਲ ਸਾਂਝੇ ਕਰਨੇ ਚਾਹੋ, ਜਾਂ ਕਈ ਉਹਨਾਂ ਕੇਸਾਂ ਦੇ ਉੱਤੇ ਜਿਹੜੇ ਅਕਸਰ ਤੁਹਾਡੇ ਕੋਲ ਜ਼ਿਆਦਾ ਆਉਂਦੇ ਆ, ਉਹ ਤੁਸੀਂ ਦੱਸਣਾ ਚਾਹੋ ਵੀ ਕਿਹੜੀ ਪ੍ਰੋਬਲਮ ਜ਼ਿਆਦਾ ਚੱਲਦੀ ਹੈ, ਉਹਨੂੰ ਤੁਸੀਂ ਕਿਵੇਂ ਸਮਝਾਉਂਦੇ ਹੋ ਜਾਂ ਕਿਵੇਂ ਤੁਸੀਂ ਕਾਉਂਸਲਿੰਗ ਕਰਦੇ ਹੋ, ਅਤੇ ਜਾਂ ਫਿਰ ਕੋਈ ਸੁਨੇਹਾ ਤੁਸੀਂ ਦੇਣਾ ਸਰੋਤਿਆਂ ਨਾਲ, ਉਹ ਵੀ ਸਾਂਝਾ ਕਰ ਸਕਦੇ।
ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਈ ਵੀ ਮੇਰੇ ਲਿਸਨਰਸ ਨੂੰ ਕੋਈ ਵੀ ਜਾਣਦਾ ਹੈ ਜਿਹੜੇ ਨਸ਼ੇ ਦੀ ਬਿਮਾਰੀ ਥਰੂ ਜਾ ਰਿਹਾ ਆ ਜਾਂ ਉਹਨਾਂ ਦੇ ਪਰਿਵਾਰ ਵਾਲੇ, ਹੈ ਨਾ, ਸਟਰਗਲ ਕਰਦੇ ਨੇ, ਤੁਸੀਂ ਉਹਨਾਂ ਨੂੰ ਸਾਡੇ ਪ੍ਰੋਗਰਾਮ ਬਾਰੇ ਜ਼ਰੂਰ ਦੱਸੋ, ਕਿਉਂਕਿ ਜੇ ਆਪਾਂ ਹੀ ਨਹੀਂ ਆਪਣੇ ਲੋਕਾਂ ਦੀ ਹੈਲਪ ਕਰਾਂਗੇ, ਹੈ ਨਾ, ਫਿਰ ਬਾਹਰਲੇ ਨੇ ਆਪਣੀ ਹੈਲਪ ਕਰਨੀ, ਹੈ ਨਾ। ਸੋ ਬਹੁਤ ਜ਼ਰੂਰੀ ਹੈ ਕਿ ਜੇ ਕੋਈ ਵੀ ਮੇਰੇ ਲਿਸਨਰਸ ਨੂੰ ਕੋਈ ਵੀ ਜਾਣਦਾ ਆ, ਤੁਸੀਂ ਪਲੀਜ਼ ਸਾਡਾ ਪ੍ਰੋਗਰਾਮ ਸ਼ੇਅਰ ਕਰੋ। ਸੋ ਅਸੀਂ ਜਿੰਨੇ ਸਾਡੇ ਤੋਂ ਸਪੋਰਟ ਅਸੀਂ ਕਰ ਸਕਦੇ ਹਾਂ, ਅਸੀਂ ਕਰ ਸਕੀਏ, ਬਸ ਇਹੀ।
ਬਿਲਕੁਲ ਜੀ, ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਪਹਿਲਾਂ ਹੀ ਹੈ ਕਿ ਇੱਦਾਂ ਦਾ ਤੁਸੀਂ ਪ੍ਰੋਜੈਕਟ ਚਲਾ ਰਹੇ ਹੋ ਜਿਹਦੇ ਨਾਲ ਇੰਨਾ ਫਾਇਦਾ ਹੋ ਸਕਦਾ, ਕਿਉਂਕਿ ਇਹ ਵੀ ਚੀਜ਼ ਅੱਗੇ ਲੈਂਗੁਏਜ ਵਾਲੀ ਵੀ ਪ੍ਰੋਬਲਮ ਆ ਜਾਂਦੀ ਆ। ਇੱਕ ਤੁਸੀਂ ਕਿਸੇ ਹੋਰ ਕਮਿਊਨਿਟੀ ਵਾਲੇ ਬੰਦੇ ਨਾਲ ਕਈ ਵਾਰ ਬਹਿ ਕੇ ਗੱਲ ਵੀ ਨਹੀਂ ਖੋਲ੍ਹ ਕੇ ਕਰ ਸਕਦੇ, ਪਰ ਤੁਸੀਂ ਸਾਰੇ ਬਹੁਤ ਵੱਡੀ ਟੀਮ ਹੈ ਜਿਹੜੀ ਕੰਮ ਕਰ ਰਹੀ ਹੈ ਅਤੇ ਬਹੁਤ ਚੰਗਾ ਕੰਮ ਕਰ ਰਹੀ ਹੈ, ਜ਼ਿੰਦਗੀਆਂ ਬਦਲ ਸਕਦੀਆਂ।
ਹਾਂਜੀ ਹਾਂਜੀ।
ਗੁਲਸ਼ਾਨ ਜੀ, ਇੱਕ ਵਾਰ ਫਿਰ ਪ੍ਰੋਜੈਕਟ ਵਾਲੀ ਤੁਸੀਂ ਜਾਣਕਾਰੀ ਜ਼ਰੂਰ ਦੇ ਦਿਓ ਸਰੋਤਿਆਂ ਨੂੰ।
ਜੀ ਜੀ।
ਅਤੇ ਬਾਕੀ ਕਾਉਂਸਲਿੰਗ ਵਾਲੇ, ਤੁਸੀਂ ਆਪਣੇ ਤਜਰਬੇ ਮੁਤਾਬਕ,
ਹਾਂਜੀ,
ਇਹਦੇ ਕੀ ਫਾਇਦੇ ਹੋ ਸਕਦੇ ਆ, ਕਿੰਨੀ ਕੁ ਇੰਪੋਰਟੈਂਸ ਆ?
ਬਿਲਕੁਲ ਹਰਕੇਵਲ ਜੀ, ਖੈਰ ਕਾਉਂਸਲਰ ਤਾਂ ਸਾਡੇ ਨਵਕਿਰਨ ਜੀ ਨੇ, ਲੇਕਿਨ ਜਿੱਦਾਂ ਕਿ ਇਹਨੇ ਕਿਹਾ, ਇੱਕ ਜ਼ਰੂਰ ਬੇਨਤੀ ਕਰਾਂਗੇ ਸਰੋਤਿਆਂ ਨੂੰ, ਜੇ ਕਿ ਕੋਈ ਵੀ ਪੇਸ਼ੈਂਟ ਆਉਂਦਾ ਹੈ, ਅਕਸਰ ਜਿਹੜਾ ਦੇਖਿਆ ਕਿ ਆਪਾਂ ਸੀਰੀਅਸ ਨਹੀਂ ਕਈ ਵਾਰ ਲੈਂਦੇ, ਆਪਾਂ ਇੱਕ ਟਾਈਮ 'ਤੇ ਜਿੱਦਾਂ ਅਪੁਆਇੰਟਮੈਂਟ, ਔਰ ਆਮ ਤੌਰ 'ਤੇ ਕੋਮਨ ਪ੍ਰੋਬਲਮ ਹੈਗੀ, ਕਿਸੇ ਵੀ ਆਪਾਂ ਡਾਕਟਰ ਦੇ ਨਾਲ ਗੱਲ ਕਰੀਏ ਉਹ ਤੁਹਾਨੂੰ ਦੱਸਣਗੇ ਕਿ ਇੱਕ ਵਾਰ ਤਾਂ ਦੁੱਖ ਦਰਦ ਆਇਆ ਤਾਂ ਅਸੀਂ ਝੱਟ ਭੱਜ ਕੇ ਆਪਣੀ ਜਿਹੜੀ ਅਪੁਆਇੰਟਮੈਂਟ ਬਣਾ ਲਈ, ਡਾਕਟਰ ਨੇ ਸਾਨੂੰ ਜੋ ਵੀ ਟ੍ਰੀਟਮੈਂਟ ਦੇ ਤਾ ਪਲਾਨ ਦੇ ਤਾ, ਅਸੀਂ ਕਰ ਲਿਆ, ਜਿੱਥੇ ਅਸੀਂ ਮਾੜਾ ਜਿਹਾ ਆਪਣੇ ਆਪ ਨੂੰ ਠੀਕ ਫੀਲ ਕਰਦੇ ਹਾਂ ਆਪਾਂ ਫੋਲੋ ਅਪ ਨਹੀਂ ਕਰਦੇ। ਕਹਿੰਦੇ ਜੀ ਠੀਕ ਹੋ ਗਿਆ, ਬਿਲਕੁਲ ਸਾਨੂੰ ਲੋੜ ਹੀ ਨਹੀਂ ਹੈਗੀ। ਉਹ ਵਿਚਾਰੇ ਦਫ਼ਤਰ ਵਾਲਿਆਂ ਨੇ ਅਪੋਇੰਟਮੈਂਟ ਬੁੱਕ ਕੀਤੇ ਹੁੰਦੇ ਆ, ਕਈ ਡਾਕਟਰਸ ਨੇ ਆਪਣਾ ਟਾਈਮ, ਕਿਉਂਕਿ ਅਕਸਰ ਜਿਹਦਾ ਪੇਸ਼ੈਂਟ ਐਜ਼ ਅ ਪੇਸ਼ੈਂਟ ਆਪਾਂ ਭੁੱਲ ਜਾਂਦੇ ਹਾਂ ਕਿ ਅਗਲੇ ਦਾ ਟਾਈਮ, ਜੋ ਸੋ ਤੁਸੀਂ ਇੱਕ ਅਪੋਇੰਟਮੈਂਟ ਬੁੱਕ ਕਰਦੇ ਹੋ, ਕਈ ਵਾਰ ਇਹ ਹੁੰਦਾ ਆ, ਮੈਂ ਅਕਸਰ ਦੇਖਿਆ ਇਸ ਪ੍ਰੋਜੈਕਟਸ ਵੀ ਦੇਖਿਆ ਕਿ ਅਸੀਂ ਬੁਕਿੰਗਸ ਕਰ ਲੈਂਦੇ ਅਪੋਇੰਟਮੈਂਟ, ਹਾਂਜੀ ਅਸੀਂ ਕੱਲ੍ਹ ਨੂੰ ਆਵਾਂਗੇ, ਪਰਸੋਂ ਨੂੰ ਆਵਾਂਗੇ, ਅਤੇ ਉਹ ਤੁਹਾਡਾ ਟਾਈਮ ਹੋਲਡ ਹੋ ਜਾਂਦਾ ਹੈ, ਯੂ ਨੋ, ਇਹਨਾਂ ਦੇ ਕਾਉਂਸਲਰ ਦੇ ਲਿਸਟ ਵਿੱਚ। ਹੁਣ ਤੁਸੀਂ ਜੀ ਆਏ ਨਹੀਂ, ਠੀਕ ਹੈ, ਫਿਰ ਤੁਹਾਨੂੰ ਕਈ ਰਿਮਾਈਂਡਰ ਵੀ ਦਿੱਤਾ, ਫਿਰ ਕਹਿ ਦਿੰਦੇ ਜੀ ਅਸੀਂ ਭੁੱਲ ਗਏ ਜਾਂ ਨਹੀਂ ਹੋ ਸਕਿਆ, ਅਸੀਂ ਆਉਣਾ ਨਹੀਂ ਹੈ, ਦੱਸਦੇ ਹੀ ਨਹੀਂ ਹੈ, ਤਾਂ ਉਹਦੇ ਨਾਲ ਕੀ ਹੁੰਦਾ ਕਿ ਕਿਸੇ ਹੋਰ ਜਿਹੜਾ ਸਾਡਾ ਵੇਟ ਲਿਸਟ ਇਨਸਾਨ ਵੇਟ ਕਰ ਰਿਹਾ, ਉਹ ਵਿਚਾਰੇ ਨੂੰ ਸ਼ਾਇਦ ਜ਼ਰੂਰਤ ਅੱਜ ਦੀ ਹੈਗੀ ਹੈ, ਸ਼ਾਇਦ ਉਹਦਾ ਥੋੜ੍ਹੀ ਕੋਈ ਹੈਲਪ ਹੋ ਜਾਂਦੀ। ਜੇ ਤੁਸੀਂ ਕਿਸੇ ਕਾਰਨਵਸ਼ ਨਹੀਂ ਆ ਸਕਦੇ ਹੋ ਜਾਂ ਨਹੀਂ ਤੁਸੀਂ ਇੰਟਰਸਟ ਰੱਖਦੇ ਹੋ, ਤਾਂ ਪਲੀਜ਼ ਫੋਲੋ ਅਪ ਜ਼ਰੂਰ ਕਰੋ, ਉਹਨਾਂ ਨੂੰ ਕਹੋ ਕਿ ਨਹੀਂ ਜੀ ਅਸੀਂ ਨਹੀਂ, ਜਿੱਦਾਂ ਇਹਨਾਂ ਨੇ ਕਿਹਾ ਕਿ ਜੇ ਨਹੀਂ ਤੁਹਾਨੂੰ ਪਸੰਦ ਤਾਂ ਉਹ ਵੀ ਕੋਈ ਗੱਲ ਨਹੀਂ, ਆਪਣੀ ਆਪਣੀ ਇੱਕ ਪਰਸਨੈਲਿਟੀ ਹੁੰਦੀ ਹੈ। ਲੇਕਿਨ ਜ਼ਿਆਦਾਤਰ ਜੇ ਇਸ ਗੱਲ ਨੂੰ ਠੀਕ ਤਰ੍ਹਾਂ ਸਮਝੀਏ, ਆਪਾਂ ਨੂੰ ਐਫਰਟ ਲੱਗਦਾ ਹੈ। ਕਈ ਵਾਰ ਕਈ ਐਸੇ ਕੇਸਿਸ ਆ ਜਾਂਦੇ ਨੇ ਜਿਹੜੇ ਕਹਿੰਦੇ ਜੀ ਲਓ ਜੀ ਮੈਨੂੰ ਲੋੜ ਨਹੀਂ ਹੈਗੀ, ਮੇਰੀ ਘਰਵਾਲੀ ਨੂੰ ਲੋੜ ਹੈਗੀ, ਇਹਨੂੰ ਦੱਸ ਦਿਉ, ਠੀਕ ਹੈ ਜੀ, ਕੋਈ ਗੱਲ ਨਹੀਂ, ਦੋਨਾਂ ਨੂੰ ਲੋੜ ਹੋ ਸਕਦੀ। ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਐਸੀਆਂ ਗੱਲਾਂ ਜਿਹੜੀਆਂ ਆਪਾਂ ਸੋਚਦੇ ਵੀ ਨਹੀਂ ਹੈਗੇ, ਕਾਉਂਸਲਰ ਸਾਨੂੰ ਦੱਸ ਦਿੰਦੇ ਨੇ, ਠੀਕ ਹੈ ਨਾ। ਕਈ ਵਾਰ ਹੁੰਦਾ ਕਿ ਆਪਾਂ ਜਿੱਦਾਂ ਇਹਨੇ ਕਿਹਾ ਕਿ ਘਰ ਦੇ ਲੋਕਾਂ ਨਾਲ ਆਪਣੇ ਪਰਿਵਾਰ, ਹੁਣ ਕਈ ਕੇਸਿਸ ਮੇਰੇ ਖਿਆਲ ਇਹਨਾਂ ਕੋਲ ਵੀ ਆਏ ਨੇ ਯੰਗਸਟਰਸ, ਜਿੱਦਾਂ ਸਟੂਡੈਂਟਸ ਦੀ ਗੱਲ ਕਰ ਰਹੇ ਨੇ, ਇੱਕ ਤਾਂ ਹੋ ਗਏ ਇੰਟਰਨੈਸ਼ਨਲ ਸਟੂਡੈਂਟ, ਉਹਨਾਂ ਦੇ ਤਾਂ ਖੈਰ ਵਿਚਾਰਿਆਂ ਦੇ ਪਰਿਵਾਰ ਹੀ ਨਹੀਂ ਹੈਗੇ ਇੱਥੇ, ਸਪੋਰਟ ਸਿਸਟਮ ਨਹੀਂ ਹੈ, ਉਹ ਇਕੱਲੇ ਹੀ ਆਪਣੀ ਲੜਾਈ ਲੜ ਰਹੇ ਨੇ। ਲੇਕਿਨ ਦੂਸਰੀ ਤਰਫ ਉਹ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜਾ ਜਿਹਨਾਂ ਦਾ ਇੱਥੋਂ ਦਾ ਜੰਮ ਪਲ ਹੈਗਾ,
ਹਾਂਜੀ,
ਠੀਕ ਹੈ ਜੀ, ਉਹ ਕਈ ਵਾਰ ਆਉਂਦੇ ਨੇ ਸਟੂਡੈਂਟਸ, ਇਹਨਾਂ ਦੇ ਮੇਰੇ ਖਿਆਲ ਕਈ ਕੇਸਿਸ ਹੈਗੇ ਨੇ, ਕਿਉਂਕਿ ਆਪਣੀ ਗੱਲਬਾਤ ਉਹ ਆਪਣੇ ਪੇਰੈਂਟਸ ਨਾਲ ਨਹੀਂ ਕਰ ਪਾ ਰਹੇ, ਕਲਚਰ ਕਲੈਸ਼ ਹੋ ਰਿਹਾ, ਜਨਰੇਸ਼ਨ ਗੈਪ ਹੋ ਰਿਹਾ, ਕਿਉਂਕਿ ਉਹ ਕਹਿੰਦੇ ਨੇ ਵੀ ਮੈਂ ਕਿੱਦਾਂ ਆਪਣੇ ਪੇਰੈਂਟਸ ਨੂੰ ਇਹ ਗੱਲ ਸਮਝਾਵਾਂ ਕਿ ਮੈਂ, ਯੂ ਨੋ, ਮੰਨ ਲਓ ਕੋਈ ਸਪੈਸੀਫਿਕ ਲਾਈਨ ਚੂਜ਼ ਕੀਤੀ ਆ ਉਹਨਾਂ ਨੇ ਪੜ੍ਹਾਈ ਵਿੱਚ, ਅਤੇ ਪੇਰੈਂਟਸ ਦਾ ਕਲੈਸ਼ ਹੋ ਰਿਹਾ, ਜਾਂ ਇਸ ਕਾਰਨ ਸਟ੍ਰੈਸ ਵਿੱਚ ਬੱਚਾ ਕਈ ਵਾਰ ਕਈ ਨਸ਼ਿਆਂ 'ਚ ਪੈ ਰਿਹਾ, ਤਾਂ ਉਹ ਕੀ ਕਰਦੇ ਕਿ ਹੁਣ ਜਿੱਦਾਂ ਇਹ ਕਾਉਂਸਲਰ ਨੇ, ਇਹ ਉਹਨਾਂ ਦੇ ਗੱਲਬਾਤ ਸਮਝਦੇ ਨੇ, ਬੱਚਾ ਖੁੱਲ੍ਹ ਕੇ ਆਪਣੀ ਗੱਲ ਦੱਸ ਰਿਹਾ, ਸੋ ਕੀ ਹੁੰਦਾ ਕਿ ਜੇ ਪਰਿਵਾਰ ਦੇ ਬਾਕੀ ਮੈਂਬਰ ਸਮਝੌਤਾ ਕਰਨ ਜਾਂ ਸਮਝਦਾਰੀ ਰੱਖਣ, ਤਾਂ ਉਹ ਵੀ ਕਾਉਂਸਲਿੰਗ ਵਾਸਤੇ ਆਉਂਦੇ ਨੇ। ਸੋ ਕਈ ਵਾਰ ਕਾਉਂਸਲਰਸ ਇਹ ਕਰਦੇ ਨੇ ਕਿ ਦੋਨੋਂ ਪੱਖਾਂ ਦੀ ਗੱਲ ਸਾਹਮਣੇ ਰੱਖਦੇ ਆ,
ਬਿਲਕੁਲ
ਸਮਝਾਉਂਦੇ ਨੇ, ਸੋ ਆਪਾਂ ਕਈ ਵਾਰ ਨਹੀਂ ਸੋਚਦੇ ਕਿ ਅੱਛਾ ਇਹ ਗੱਲ ਇੱਦਾਂ ਵੀ ਆਪਾਂ ਕਰ ਸਕਦੇ ਹਾਂ, ਇਹਦਾ ਇਹ ਸਲਿਊਸ਼ਨ ਵੀ ਹੋ ਸਕਦਾ। ਸੋ ਇਹਨਾਂ ਨੂੰ ਟ੍ਰੇਨਿੰਗ ਇਸ ਹਿਸਾਬ ਦੀ ਮਿਲੀ ਹੋਣੀ ਕਿ ਕੇਸ ਬਾਏ ਕੇਸ ਦੇਖ ਕੇ ਉਹਦੀ ਅਸੈਸਮੈਂਟ ਕਰਦੇ ਆ, ਕਿਉਂਕਿ ਇਹ ਤਾਂ ਨਹੀਂ ਹੈਗੀ ਜੀ ਤੁਹਾਨੂੰ ਹੁਣ ਜੇ ਤੁਸੀਂ ਡਾਕਟਰ ਕੋਈ ਦਵਾਈ ਲੈਣ ਜਾਂਦੇ ਹੋ, ਇੱਕ ਡੋਜ਼ ਸ਼ਾਇਦ ਤੁਹਾਡੇ ਲਈ ਕੰਮ ਕਰੂਗੀ, ਜੇ ਮੈਂ ਉਹ ਦਵਾਈ ਲੈਣੀ ਉਹ ਸੇਮ ਡੋਜ਼ ਸ਼ਾਇਦ ਨਾ ਮੇਰੇ ਲਈ ਕੰਮ ਕਰੇ, ਕਿਉਂਕਿ ਮੇਰੀ ਕਪੈਸਿਟੀ ਹੋਰ ਹੈ, ਮੇਰਾ ਹੋਰ ਸਿਸਟਮ ਹੋਊਗਾ। ਅਤੇ ਇਹ ਦੇਖਦੇ ਨੇ ਕਿ ਜਿਹੜੀਆਂ ਚਾਰ ਗੱਲਾਂ ਚਾਰ ਪੁਆਇੰਟਸ ਤੁਹਾਨੂੰ ਦੱਸਣੀਆਂ ਨੇ, ਉਹ ਸ਼ਾਇਦ ਸੈਕਿੰਡ ਪੇਸ਼ੈਂਟ ਨੂੰ ਨਹੀਂ ਐਪਲੀਕੇਬਲ ਹੈਗੀਆਂ ਨੇ, ਉਹਨੂੰ ਕੁਝ ਹੋਰ ਉਹਦੇ ਹਿਸਾਬ ਨਾਲ ਉਹਦੀ ਕਪੈਸਿਟੀ। ਔਰ ਇੱਕ ਬਹੁਤ ਅੱਛੀ ਨਵਕਿਰਨ ਨੇ ਗੱਲ ਦੱਸੀ ਕਿ ਇਹ ਪੇਸ਼ੈਂਟ 'ਤੇ ਵੀ ਡਿਪੈਂਡ ਕਰਦਾ, ਤੁਹਾਡੀ ਆਪਣੀ ਮੋਟੀਵੇਸ਼ਨ ਕੀ ਹੈ ਕਾਉਂਸਲਿੰਗ ਵਾਸਤੇ, ਕਿਉਂਕਿ ਆ ਕਹਿੰਦੇ ਜੀ ਸਾਨੂੰ ਤਾਂ ਡਾਕਟਰ ਨੇ ਕਿਹਾ ਸੀ ਤਾਂ ਅਸੀਂ ਆ ਗਏ ਤੁਹਾਨੂੰ ਦੇਖਣ ਵਾਸਤੇ। ਇਹ ਗੱਲ ਨਹੀਂ ਹੋਣੀ ਚਾਹੀਦੀ, ਸਿਹਤ ਤੁਹਾਡੀ ਹੈ, ਯੂ ਨੋ, ਸਕਸੈਸ ਤੁਹਾਡੀ ਹੈ, ਇਹ ਤਾਂ ਹੈਲਥ ਪ੍ਰੋਫੈਸ਼ਨਲ ਅਸੀਂ ਆਪਣਾ ਕੰਮ ਕਰ ਰਹੇ ਹਾਂ, ਜੋ ਸਾਨੂੰ ਸਹੀ
ਤਿਆਰ ਕਰਨਾ
ਜੀ, ਬਿਲਕੁਲ। ਉਹ ਗੱਲ ਉਹੀ ਹੈ ਨਾ ਕਿ ਘੋੜੇ ਨੂੰ ਪਾਣੀ ਤੱਕ ਲੈ ਆਏ, ਹੁਣ ਪਾਣੀ ਤਾਂ ਉਹਨੇ ਹੀ ਪੀਣਾ ਹੈਗਾ। ਸੋ ਇਹ ਜਿਹੜੇ ਕਿ ਦੋ ਤਰਫਾ ਰਾਹੀਂ ਇਹ ਚੱਲਦੀ ਹੈ ਚੀਜ਼, ਇਹਨਾਂ ਦਾ ਪੂਰਾ ਐਫਰਟ ਰਹਿੰਦਾ। ਕੋਈ ਵੀ ਡਾਕਟਰ ਕੋਈ ਵੀ ਕਾਉਂਸਲਰ ਸਿਰਫ ਪੇਸ਼ੈਂਟ ਦੀ ਚੰਗਿਆਈ ਵਾਸਤੇ ਉਹਨੂੰ ਰੈਕਮੈਂਡੇਸ਼ਨ ਦਿੰਦਾ ਆ। ਕਈ ਵਾਰ ਉਹ ਗੱਲਾਂ ਥੋੜ੍ਹੀਆਂ ਕੌੜੀਆਂ ਲੱਗਦੀਆਂ ਨੇ, ਕਈ ਵਾਰ ਔਖੀਆਂ ਵੀ ਲੱਗਦੀਆਂ ਨੇ, ਸਾਨੂੰ ਲੱਗਦਾ ਜੀ ਸਾਨੂੰ ਕਿਉਂ ਇੰਨੇ ਅਪੁਆਇੰਟਮੈਂਟਸ ਲਈ ਬੁਲਾ ਰਹੇ ਨੇ। ਔਰ ਗੱਲ ਜਿੱਦਾਂ ਇਹਨਾਂ ਨੇ ਕਹੀ ਕਿ ਇਹਨਾਂ ਨੂੰ ਵੀ ਤਾਂ ਕੇਸ ਸਮਝਣ ਵਾਸਤੇ ਸਮਾਂ ਚਾਹੀਦਾ।
ਹਾਂਜੀ,
ਤੁਸੀਂ ਇੱਕ ਟਾਈਮ 'ਤੇ ਆ ਕੇ ਤਾਂ ਪੂਰੀ ਆਪਣੀ ਗੱਲਬਾਤ ਨਹੀਂ ਦੱਸੋਗੇ, ਤੁਸੀਂ ਵੀ ਉਹਨਾਂ ਨੂੰ ਭਾਲਦੇ ਹੋ, ਉਹ ਵੀ ਤੁਹਾਨੂੰ ਅਸੈਸਮੈਂਟ ਕਰਦੇ ਨੇ। ਸੋ ਇਹ ਹੌਲੇ ਹੌਲੇ ਜਿਹੜਾ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੁੰਦਾ ਹੈ, ਇੱਕ ਟਰੱਸਟ ਬਿਲਡ ਹੁੰਦਾ ਹੈ, ਔਰ ਉਸ ਦੇ ਰਾਹੀਂ ਜਿੱਦਾਂ ਕਿ ਕੇਅਰ ਪ੍ਰੋਵਾਈਡ ਹੁੰਦੀ ਹੈ। ਸੋ ਬੇਨਤੀ ਹੈ ਇਹੀ ਸਰੋਤਿਆਂ ਨੂੰ ਕਿ ਪਲੀਜ਼ ਇਹ ਤੁਹਾਡੀ ਸਿਹਤ ਵਾਸਤੇ, ਤੁਹਾਡੇ ਪਰਿਵਾਰ ਦੀ ਸਿਹਤ ਵਾਸਤੇ ਇਹ ਗੱਲਾਂ ਨੇ। ਕਾਉਂਸਲਿੰਗ ਬਹੁਤ ਤਰ੍ਹਾਂ ਦੀ ਹੁੰਦੀ ਹੈ, ਤਾਂ ਜ਼ਰੂਰ ਇਸ ਚੀਜ਼ ਦਾ ਜਿਹੜਾ ਕਿ ਫਾਇਦਾ ਉਠਾਉਣਾ ਚਾਹੀਦਾ।
ਗੁਲਸ਼ਾਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਟਾਈਮ ਕੱਢਿਆ ਤੁਸੀਂ, ਆਏ ਅਤੇ ਬੜੀ ਜ਼ਰੂਰੀ ਜਾਣਕਾਰੀ ਜਿਹੜੀ ਦਿੱਤੀ ਹੈ। ਨਵਕਿਰਨ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਅਤੇ ਕਾਉਂਸਲਿੰਗ ਬਾਰੇ ਜਿਹੜੀ ਸਾਰੀ ਜਾਣਕਾਰੀ ਹੈ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ।
ਧੰਨਵਾਦ। ਥੈਂਕ ਯੂ ਜੀ, ਧੰਨਵਾਦ।